आज साथ में समागम हो रही है और इस साथ में समागम में कोई मसला नहीं है। इस साथ में समागम
त्रास लीए पूरी तो जरूर हो जाएगी पर वो टाणी टाणी नहीं रहेगी। उस टाणी नूं लोकी सोटी कहन लग जाएंगे। हुण वो सोटी टाणी नहीं ते किसे टाणी नूं किसे ने सोटी नहीं किया। अंतर आ गया जेड़ी ब्रिक्ष नाल जुड़ी हुई है वो टाणी है जेड़ी ब्रिक्ष नाल टुट गई वो सोटी है। पर कदे सोटी नूं वेखना सोटी मुर्दा जे मुर्दा हुण सोटी नूं मुड़ के पत्ते नहीं लग सकदे। हुण सोटी नूं मुड़ के फुल नहीं लगने। हुण सोटी नूं मुड़ के फल नहीं लगना।
ਕਿਉਂਕਿ ਸੋਟੀ ਮੁਰਦਾ ਦੇ ਮੁਰਦਾ। ਕਦੇ ਸੋਟੀ ਨੂੰ ਆਖੀਏ, ਹੇ ਸੋਟੀ ਆ ਦੇਖ, ਅਜੇ ਵੀ ਜਿਸ ਬ੍ਰਿਕਸ਼ ਨਾਲ ਤੂੰ ਟੁੱਟੀ ਹੈ, ਉਸ ਬ੍ਰਿਕਸ਼ ਨਾਲ ਜਿਹੜੀ ਜੁੜੀ ਹੋਈ ਟਾਹਣੀ ਅਜੇ ਵੀ ਹੱਸ ਰਹੀ ਹੈ, ਉਸ ਨੂੰ ਪੱਕੇ ਨੇ, ਉਸ ਨੂੰ ਫੁੱਲੇ, ਉਸ ਟਾਹਣੀ ਵਿੱਚ ਰਸ ਏ, ਉਸ ਨੂੰ ਫਲ ਲੱਗਣ ਵਾਲੇ ਨੇ, ਉਸ ਦੇ ਵਿੱਚ ਖੇੜਾ ਏ। ਦੇਖੋ ਸਤਨਾਮ ਸ਼੍ਰੀ, ਇਹ ਉਹ ਗੱਲ ਸਮਝ ਵਿੱਚ ਆਈ, ਜਿਹੜੇ ਪਰਮੇਸ਼ਰ ਨਾਲ ਟੁੱਟ ਜਾਂਦੇ ਨੇ ਉਹਨਾਂ ਨੂੰ ਅਸੀਂ ਸਾਕਤ ਕਹਿੰਦੇ ਹਾਂ। ਸਾਕਤ ਉਹਨਾਂ ਨੂੰ ਮਨ ਮੁਖ ਕਿਹਾ ਜਾਂਦਾ ਹੈ, ਉਹਨਾਂ ਨੂੰ ਸਾਕਤ ਕਿਹਾ ਜਾਂਦਾ ਹੈ। ਜਿਵੇਂ ਸੋਟੀ ਮੁਰਦਾ ਹੈ, ਸਾਕਤ ਵੀ ਮੁਰਦਾ ਜੇ ਤੇ ਉਹ ਸਤਨਾਮ ਸ਼੍ਰੀ ਵਾਜ। ਪਰਮੇਸ਼ਰ ਨਾਲ ਟੁੱਟੇ ਹੋਏ ਮੁਰਦੇ ਨੇ ਸਾਕਤ ਨੂੰ ਸ਼ੁਭ ਗੁਣਾਂ ਦੇ ਫੁੱਲ ਨਹੀਂ ਲੱਗ ਸਕਦੇ। ਸਾਕਤ ਤਾਂ ਸੁੱਕਿਆ ਬ੍ਰਿਕਸ਼ ਏ, ਨਾ ਉਸਦੀ ਛਾਵੇਂ, ਨਾ ਉਸਤੇ ਕੋਈ ਪਰਉਪਕਾਰੀ ਫਲ ਲੱਗਣਾ। ਪਰ ਜਿਹੜੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਲੋਕੀ ਸੰਤ ਕਹਿੰਦੇ ਨੇ। ਜੋ ਸਤਨਾਮ ਸ਼੍ਰੀ, ਜਿਹੜੇ ਇੱਕੋ ਬ੍ਰਿਕਸ਼ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ। ਉਹਨਾਂ ਵਿੱਚ ਗੁਣਾਂ ਦਾ ਪ੍ਰਕਾਸ਼ ਏ, ਉਹਨਾਂ ਨੂੰ ਹੀ ਗਿਆਨ ਦਾ ਫਲ ਲੱਗਣਾ। ਉਹਨਾਂ ਦੇ ਅੰਦਰ ਖੇੜੇ ਨੇ, ਉਹਨਾਂ ਦੇ ਅੰਦਰ ਆਨੰਦ ਏ, ਉਹਨਾਂ ਦੇ ਅੰਦਰ ਹੀ ਪਰਉਪਕਾਰ ਏ। ਜਿਵੇਂ ਚਸ਼ਮੇ ਦਾ ਪਾਣੀ ਉਹ ਛਾਲੇ ਮਾਰਦਾ, ਅੰਦਰੋਂ ਹੀ ਮਾਰਦਾ, ਇਸੇ ਤਰ੍ਹਾਂ ਸੰਤ ਜਨਾਂ ਦੇ ਅੰਦਰੋਂ ਪਰਉਪਕਾਰ ਅੰਦਰੋਂ ਹੀ ਹੈ ਅਤੇ ਅੰਦਰੋਂ ਹੀ ਉਛਾਲੇ ਮਾਰਦਾ। ਸੰਤ ਕਦੇ ਪਰਉਪਕਾਰ ਕਰਨ ਲੱਗਿਆਂ ਕੋਈ ਵਿਉਂਤ ਨਹੀਂ ਬਣਾਉਂਦੇ, ਕੋਈ ਸਕੀਮ ਨਹੀਂ ਬਣਾਉਂਦੇ। ਜਿਨ੍ਹਾਂ ਦੇ ਅੰਦਰ ਪਰਉਪਕਾਰ ਰੱਗ ਰੱਗ ਵਿੱਚ ਏ, ਉਹ ਤਾਂ ਆਪ ਮੁਹਾਰੇ ਹੀ ਪਰਉਪਕਾਰ ਉਛਾਲੇ ਮਾਰਦਾ ਰਹਿੰਦਾ। ਬਾਪ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਜਬ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਸਾਹਿਬ ਜੀ ਸ਼ਬਦ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਨੇ, ਕਹਿ ਰਹੇ ਨੇ ਉਹਨਾਂ ਦੀ ਕਿਰਪਾ ਦੇ ਨਾਲ ਕੀਰਤਨ ਗਾ ਰਹੇ ਹਾਂ, ਉਹਨਾਂ ਦੀ ਕਿਰਪਾ ਨਾਲ ਹੀ ਨਾਮ ਜਪ ਰਿਹਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਕੀ ਕਹਿੰਦੇ
ਸੰਤ ਪ੍ਰਸਾਦ
ਕੋਇਲਾਂ ਗੀਤ ਪਾਉਂਦੀਆਂ ਨੇ, ਕੋਇਲਾਂ ਪ੍ਰਸੰਨ ਹੋ ਜਾਂਦੀਆਂ ਨੇ। ਅੰਬਾਂ ਦਾ ਬੂਰ ਵੇਖ ਕੇ, ਪਰ ਜਦੋਂ ਅੰਬੀਆਂ ਆਉਂਦੀਆਂ ਨੇ ਗਾਹ ਲੜ ਕੇ ਤੋਤੇ ਆ ਜਾਂਦੇ ਨੇ, ਉਹਨਾਂ ਨੂੰ ਸੁੱਕਣਾ ਸ਼ੁਰੂ ਕਰ ਦਿੰਦੇ ਨੇ, ਹੋਰ ਅੰਬ ਵੱਡੇ ਹੁੰਦੇ ਨੇ। ਗਰਮੀਆਂ ਆਉਂਦੀਆਂ, ਹਨੇਰੀਆਂ ਆ ਜਾਂਦੀਆਂ, ਤੂਫਾਨ ਆ ਜਾਂਦੇ, ਝੱਖੜ ਆ ਜਾਂਦੇ, ਉਹਨਾਂ ਵਿੱਚ ਵੀ ਕਈ ਅੰਬ ਉਸ ਬ੍ਰਿਕਸ਼ ਨਾਲ ਟੁੱਟ ਕੇ ਚੜ ਜਾਂਦੇ। ਪਰ ਉਹ ਅੰਬ ਜਿਹੜੇ ਹਨੇਰੀਆਂ ਅਤੇ ਤੂਫਾਨਾਂ ਨੂੰ ਚੱਲਦੇ ਹੋਏ, ਝੱਖੜਾਂ ਨੂੰ ਚੱਲਦੇ ਹੋਏ ਬ੍ਰਿਕਸ਼ ਨਾਲੋਂ ਨਹੀਂ ਟੁੱਟਦੇ, ਉਹੀ ਪੱਕਦੇ ਨੇ
ਤੇ ਉਹੀ ਪ੍ਰਵਾਨ ਹੁੰਦੇ ਨੇ ਸਤਨਾਮ ਸ੍ਰੀ ਜਿਹੜੇ ਝੱਖੜ ਚੱਲ ਲੈਂਦੇ ਨੇ, ਜਿਹੜੇ ਤੂਫਾਨ ਚੱਲ ਲੈਂਦੇ ਨੇ, ਜਿਹੜੇ ਹਨੇਰੀਆਂ ਚੱਲ ਲੈਂਦੇ ਨੇ, ਤੇ ਪਰ ਉਹ ਬ੍ਰਿਕਸ਼ ਨਾਲੋਂ ਨਹੀਂ ਟੁੱਟਦੇ, ਉਹ ਫਲ ਪੱਕ ਕੇ ਪ੍ਰਵਾਨ ਹੋ ਜਾਂਦੇ ਨੇ। ਸਾਚੇ ਝੱਖੜ, ਹਨੇਰੀਆਂ, ਤੂਫਾਨ ਮੇਰੇ ਸਤਿਗੁਰਾਂ ਨੇ ਝੱਲੇ ਨੇ, ਪਰ ਫਲ ਅਸੀਂ ਖਾ ਰਹੇ ਹਾਂ ਜਦੋਂ ਸਤਨਾਮ ਸ਼੍ਰੀ ਪ੍ਰਸਾਦ ਅਸੀਂ ਲੈ ਰਹੇ ਹਾਂ। ਕਮਾਈਆਂ ਵਾਲਿਆਂ ਨੇ, ਗੁਰਮੁਖਾਂ ਨੇ, ਸੰਤਾਂ ਨੇ, ਸਤਿਗੁਰੂ ਜੀ ਨੇ ਬੜੇ ਬੜੇ ਝੱਖੜ ਚੱਲੇ ਨੇ, ਬੜੇ ਬੜੇ ਤੂਫਾਨ ਚੱਲੇ ਨੇ, ਉਹਨਾਂ ਤੂਫਾਨਾਂ ਵਿੱਚ ਆਪਣੇ ਸਰਬੰਸ ਵਾਰ ਦਿੱਤੇ, ਪਿਆਰੇ ਸਾਹਿਬਜ਼ਾਦੇ ਵਾਰ ਦਿੱਤੇ, ਲੇਕਿਨ ਇਤਨਾ ਕੁਛ ਕਰਕੇ ਵੀ ਇਹੀ ਕਿਹਾ ਪੂਜਾ ਅਕਾਲ ਕੀ ਜਬ ਸਤਨਾਮ ਸ਼੍ਰੀ ਹੋਏ, ਆਪ ਨਹੀਂ ਟੁੱਟੇ। ਇਹ ਉਹ ਸੰਤ ਨੇ ਜਿਹੜੇ ਤੂਫਾਨਾਂ ਅਤੇ ਝੱਖੜਾਂ ਦੇ ਵਿੱਚ ਵੀ ਆਪਣੇ ਆਪ ਨੂੰ ਕੁਰਬਾਨ ਕਰਕੇ ਵੀ ਪਰਮੇਸ਼ਰ ਰੂਪੀ ਬ੍ਰਿਕਸ਼ ਨਾਲੋਂ ਨਹੀਂ ਟੁੱਟਦੇ, ਅਤੇ ਫਿਰ ਉਹੀ ਪ੍ਰਵਾਨ ਹੁੰਦੇ ਨੇ ਜਦੋਂ ਉਹਨਾਂ ਵਿੱਚੋਂ ਰਸ ਚੁੰਦਾ ਉਹਨਾਂ ਦੀ ਮਹਿਮਾ ਦਾ, ਉਹਨਾਂ ਦੀ ਕਿਰਪਾ ਦਾ, ਉਹਨਾਂ ਦੀ ਮਿਹਰ ਦਾ, ਉਹ ਰਸ ਸਾਡੇ ਲਈ ਪ੍ਰਸ਼ਾਦ ਹੋ ਕੇ ਵਰਤਦਾ ਹੈ। ਜਪ ਸਤਨਾਮ ਸ਼੍ਰੀ ਸਤਿਗੁਰੂ ਕਹਿ ਰਹੇ ਸੰਤ ਪ੍ਰਸ਼ਾਦ ਸ਼ਬਦ ਨੇ ਜੋ ਅਸੀਂ ਅਰਦਾਸ ਵਿੱਚ ਵੀ ਬੋਲ ਜਾਂਦੇ ਹਾਂ। ਪਹਿਲਾ ਸ਼ਬਦ ਦੇ ਨਾਮ, ਦੂਸਰਾ ਸ਼ਬਦ ਦੇ ਦਾਨ, ਤੀਸਰਾ ਸ਼ਬਦ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ ਔਪਚਾਰ ਨਾਲ ਸਰਵਣ ਕਰੀਏ। ਗੁਰਮੁਖ ਦਾ ਨਾਮ ਕੀ, ਗੁਰਮੁਖ ਦਾ ਦਾਨ ਕੀ ਹੈ, ਅਤੇ ਗੁਰਮੁਖ ਦਾ ਇਸ਼ਨਾਨ ਕੀ ਹੈ। ਗੁਰਮੁਖ ਦੀ ਟੇਕ ਨਾਮ ਹੈ। ਗੁਰਮੁਖ ਜੋ ਗੁਣਾਂ ਦੀ ਖੁਸ਼ਬੋ ਵੰਡਦਾ ਇਹ ਦਾਨ ਹੈ। ਗੁਰਮੁਖ ਜੋ ਆਪਣੀ ਆਤਮਾ ਤੇ ਮਤ ਨੂੰ ਨਿਰਮਲ ਰੱਖਦਾ ਇਹ ਇਸ਼ਨਾਨ ਹੈ। ਜਪ ਸਤਨਾਮ ਸ਼੍ਰੀ। ਗੁਰਮੁਖ ਦੀ ਟੇਕ ਨਾਮ ਹੈ। ਉਹ ਨਾਮ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਲੈਂਦਾ। ਗੁਰਮੁਖ ਦੀ ਟੇਕ ਨਾਮ ਹੈ, ਨਾਮ ਕਰਕੇ ਨਿਰੰਕਾਰ ਨਾਲ ਜੁੜਦਾ ਹੈ। ਜਦੋਂ ਗੁਣਾਂ ਦੀ ਖੁਸ਼ਬੋ ਵੰਡਦਾ ਸੰਸਾਰ ਨਾਲ ਜੁੜਦਾ ਹੈ। ਜਦੋਂ ਉਹ ਮਤ ਤੇ ਆਤਮਾ ਨੂੰ ਨਿਰਮਲ ਰੱਖਦਾ, ਆਪਣੇ ਆਪ ਨੂੰ ਸ਼ੁਭ ਗੁਣਾਂ ਨਾਲ ਜੋੜਦਾ, ਜਪ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਗੁਰਮੁਖ ਦੀ ਟੇਕ ਨਾਮ ਏ, ਤਾਂ ਫਿਰ ਇਹ ਗੱਲ ਵੀ ਏ ਗੁਰਮੁਖ ਦੀ ਟੇਕ ਸਿਰਫ ਨਾਮ ਏ, ਜਪ ਸਤਨਾਮ ਸ੍ਰੀ ਵਾਹਿਗੁਰੂ। ਮੈਂ ਇੱਕ ਸ਼ਬਦ ਬੋਲ ਗਿਆ ਸਿਰਫ ਨਾਮ, ਇੱਕ ਸ਼ਬਦ ਬੋਲਿਆ ਕੇਵਲ ਨਾਮ। ਗੁਰਮੁਖ ਦੀ ਟੇਕ ਕੇਵਲ ਨਾਮ ਏ, ਸੰਤ ਦੀ ਟੇਕ ਕੇਵਲ ਨਾਮ ਏ, ਸੰਤ ਦਾ ਆਸਰਾ ਕੇਵਲ ਨਾਮ ਏ। ਇਹ ਗੱਲ ਪੱਕੀ ਏ ਕੇਵਲ ਨਾਮ। ਨਿਰੰਕਾਰ ਨੂੰ ਪ੍ਰਾਪਤ ਕਰਨ ਵਾਸਤੇ ਕੇਵਲ ਨਾਮ ਏ। ਆਪਣੇ ਜਾਮੇ ਦੀ ਵਾਰੀ ਨੂੰ ਸਫਲ ਕਰਨ ਵਾਸਤੇ ਕੇਵਲ ਨਾਮ ਏ। ਸ਼ਿਮਲੇ ਦੇ ਵਪਾਰੀ, ਹੋਰ ਸ਼ਹਿਰਾਂ ਦੇ ਵਪਾਰੀ ਇੱਥੇ ਬੈਠੇ ਹੋਣਗੇ। ਜਦੋਂ ਅਸੀਂ ਬੈਂਕਾਂ ਵਿੱਚ ਜਾਂਦੇ ਹਾਂ, ਅਸੀਂ ਚੈੱਕ ਕਟਾਉਂਦੇ ਹਾਂ, ਅਸੀਂ ਡਰਾਫਟ ਬਣਾਉਂਦੇ ਹਾਂ, ਜੇ ਉਸ ਡਰਾਫਟ ਤੇ ਚੈੱਕ ਤੇ ਇੱਕ ਸ਼ਬਦ ਨਾ ਲਿਖਿਆ ਹੋਵੇ ਪਾਸ ਨਹੀਂ ਹੁੰਦਾ। ਉਹ ਸ਼ਬਦ ਹੈ ਓਨਲੀ। ਇੱਕ ਓਨਲੀ ਸ਼ਬਦ ਦੇ ਨਾਲ ਚੈੱਕ ਤੇ ਡਰਾਫਟ ਪਾਸ ਹੁੰਦੇ ਨੇ। ਸੰਸਾਰ ਦੇ ਵਪਾਰ ਵਿੱਚ ਓਨਲੀ ਦੀ ਲੋੜ ਹੈ। ਸੰਸਾਰ ਦੇ ਵਪਾਰ ਵਿੱਚ ਚੈੱਕ ਤੇ ਡਰਾਫਟ ਵਿੱਚ ਓਨਲੀ ਦੀ ਲੋੜ ਹੈ, ਤੇ ਨਿਰੰਕਾਰ ਦੇ ਵਪਾਰ ਵਿੱਚ ਵੀ ਨਾਨਕੇ ਕਰ ਕੇਵਲ ਨਾਮ, ਜਪ ਸਤਨਾਮ ਸ੍ਰੀ ਵਾਹਿਗੁਰੂ। ਕੇਵਲ ਓਨਲੀ ਨਾਨਕੇ ਕਰ ਕੇਵਲ ਨਾਮ। ਇੱਥੇ ਵੀ ਸਿਰਫ ਨਾਮ ਦੀ ਲੋੜ ਹੈ। ਸੰਤਾਂ ਨੇ ਨਾਮ ਦਾ ਹੀ ਆਧਾਰ ਬਣਾਇਆ, ਗੁਰਮੁਖਾਂ ਨੇ ਟੇਕ ਹੀ ਨਾਮ ਦੀ ਲਈ ਹੈ। ਆਸਰਾ ਪਤਾ ਕਿਸ ਨੂੰ ਕਹਿੰਦੇ ਨੇ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਲਿਖਿਆ ਨਿਰਲੰਬ। ਆਸਰਾ ਕਿਹਨੂੰ ਕਹਿੰਦੇ ਨੇ? ਆਸਰਾ ਉਸੇ ਨੂੰ ਮੰਨਿਆ ਜਾਂਦਾ ਜਿਸ ਨੂੰ ਖੁਦ ਆਸਰੇ ਦੀ ਲੋੜ ਨਾ ਹੋਵੇ, ਜਦ ਸਤਨਾਮ ਸ੍ਰੀ ਵਾਹਿਗੁਰੂ। ਉਹ ਇੱਕੋ ਇੱਕ ਹੀ, ਇੱਕੋ ਹੀ ਪਰਮੇਸ਼ਰ ਹੈ ਜਿਸ ਨੂੰ ਆਸਰੇ ਦੀ ਲੋੜ ਨਹੀਂ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸਦਾ ਇੱਕੋ ਇੱਕ ਹੀ ਨਾਮ ਹੈ ਜਿਸ ਦੀ ਟੇਕ ਦੀ ਸਾਰਿਆਂ ਨੂੰ ਲੋੜ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਵਸ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਸਾਦ ਹੋ ਗਿਆ, ਇਤਨਾ ਪ੍ਰਸਾਦ ਹੋ ਜਾਂਦਾ, ਇਤਨਾ ਪ੍ਰਸਾਦ ਹੋ ਜਾਂਦਾ ਉਹਨਾਂ ਦੇ ਅੰਦਰ, ਤੇ ਉਹ ਫਿਰ ਪ੍ਰਸ਼ਾਦ ਵੰਡਣ ਲੱਗ ਜਾਂਦੇ ਨੇ, ਜਪ ਸਤਨਾਮ ਸ੍ਰੀ ਵਾਹਿ। ਇਸ ਕਰਕੇ ਕੀ ਕਹਿ ਰਹੇ ਨੇ?
ਸੰਤ ਪ੍ਰਸਾਦ ਜਪੈ ਹਰ
ਫਿਰ ਸੰਤ ਦੇ ਦਰਸ਼ਨ ਕਰੋਗੇ, ਫਿਰ ਇੱਥੇ ਬੈਠੇ ਸੰਤ ਦੇ ਦਰਸ਼ਨ ਕਰੋਗੇ। ਆਓ ਕਰੀਏ। ਜਿਹਨਾਂ ਸੰਤਾਂ ਦੇ ਪ੍ਰਸਾਦ ਦੀ ਸਤਿਗੁਰੂ ਗੱਲ ਕਰ ਰਹੇ ਨੇ, ਆਓ ਸੰਤਾਂ ਦੇ ਦਰਸ਼ਨ ਕਰੀਏ। ਜਿਸ ਦੀ ਕਿਰਪਾ ਦੇ ਨਾਲ ਨਾਮ ਜਪਿਆ ਜਾ ਰਿਹਾ, ਜਿਸ ਦੀ ਕਿਰਪਾ ਦੇ ਨਾਲ ਕੀਰਤਨ ਕੀਤਾ ਜਾ ਰਿਹਾ, ਉਹ ਦਰਸ਼ਨ ਕਰੀਏ। ਕੀ ਕਹਿ ਰਹੇ ਨੇ?
ਸਤਿਗੁਰ ਦਰਸ਼ਨ
ਕਰੋ ਦਰਸ਼ਨ,
ਸਤਿਗੁਰ ਦਰਸ਼ਨ, ਦਰਸ਼ਨ ਸਤਿਗੁਰ ਦਰਸ਼ਨ, ਸਤਿਗੁਰ ਦਰਸ਼ਨ, ਸਤਿਗੁਰ ਦਰਸ਼ਨ, ਸਤਿਗੁਰ ਦਰਸ਼ਨ, ਸਤਿਗੁਰ ਦਰਸ਼ਨ, ਦਰਸ਼ਨ ਦਰਸ਼ਨ, ਸਤਿਗੁਰ ਦਰਸ਼ਨ, ਦਰਸ਼ਨ ਦਰਸ਼ਨ, ਸਤਿਗੁਰ ਦਰਸ਼ਨ, ਦਰਸ਼ਨ ਦਰਸ਼ਨ, ਸਤਿਗੁਰ ਦਰਸ਼ਨ, ਦਰਸ਼ਨ ਦਰਸ਼ਨ, ਸਤਿਗੁਰ ਦਰਸ਼ਨ।
ਕਿਹੜੀ ਅਗਨੀ ਦੀ ਗੱਲ ਕਰਦੇ ਨੇ? ਜਿਹੜੀ ਅੰਦਰ ਤਪ ਰਹੀ ਹੈ, ਸਾਡੇ ਹਿਰਦੇ ਤਪ ਰਹੇ, ਬਰਫੀਲੇ ਪਹਾੜਾਂ ਤੇ ਬੈਠ ਕੇ ਵੀ ਹਿਰਦੇ ਤਪਦੇ ਜੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀ ਆ ਨਾਨਕਾ ਜਪੰਦੜੋ ਹਰ ਨਾਮ। ਠੀਕ ਹੈ, ਸਰੀਰ ਠੰਡੀਆਂ ਹਵਾਵਾਂ ਦੇ ਨਾਲ ਠੰਡਾ ਹੋ ਸਕਦਾ ਹੈ, ਪਰ ਜਿਸ ਦੇ ਅੰਦਰ ਅੱਗ ਲੱਗੀ ਹੋਈ ਹੈ ਉਹ ਕਿਵੇਂ ਠੰਡਾ ਹੋਏਗਾ? ਉਹ ਠੰਡਾ ਨਹੀਂ ਹੋ ਸਕਦਾ। ਕਈ ਵਾਰੀ ਦਾਸ ਦਾ ਵਿਚਾਰ ਆਇਆ, ਜਦੋਂ ਕੋਡੇ ਰਾਕਸ਼ਸ ਦੀ ਸਾਖੀ ਪੜੀ ਸੁਣੀ ਕਿ ਕੋਡੇ ਰਾਕਸ਼ਸ ਦਾ ਕੜਾਹਾ ਜਿਸ ਦੇ ਵਿੱਚ ਬੰਦੇ ਤਲ ਤਲ ਕੇ ਖਾਂਦਾ ਸੀ, ਹੇਠਾਂ ਅੱਗ ਬਲਦੀ ਸੀ, ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਹੋਈ ਤੇ ਉਸਦਾ ਕੜਾਹਾ ਬੁੱਝ ਗਿਆ। ਪਰ ਇਹ ਬਖਸ਼ਿਸ਼ ਕੈਸੀ ਸੀ? ਜੋ ਤਪਦਾ ਕੜਾਹਾ ਬੁੱਝ ਗਿਆ, ਜੋ ਸਤਿਗੁਰ ਜੀ ਦੀ ਬਾਣੀ ਪੜ੍ਹੀ ਦੀਏ ਤਾਂ ਸਤਿਗੁਰ ਜੀ ਬਾਣੀ ਵਿੱਚ ਇੱਕ ਸ਼ਬਦ ਹੈ, ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਜਦੋਂ ਨਾਮ ਦੀ ਬਖਸ਼ਿਸ਼ ਹੋਈ ਤਪਦਾ ਕੜਾਹਾ ਬੁੱਝ ਗਿਆ। ਪਰ ਖਿਆਲ ਕਰਨਾ ਇਹ ਕਿਵੇਂ ਬੁੱਝਿਆ? ਪਹਿਲਾਂ ਜਿਹੜਾ ਕੋਡੇ ਰਾਕਸ਼ਸ ਦੇ ਅੰਦਰ ਜਿਹੜਾ ਉਸਦਾ ਹਿਰਦਾ ਤਪ ਰਿਹਾ ਸੀ, ਜਿਹੜੀ ਕੋਡੇ ਰਾਕਸ਼ਸ ਦੇ ਅੰਦਰ ਅੱਗ ਲੱਗੀ ਹੋਈ ਸੀ ਬੰਦੇ ਖਾਣ ਦੀ, ਜਿਹੜੀ ਕੋਡੇ ਰਾਕਸ਼ਸ ਦੇ ਅੰਦਰ ਅੱਗ ਲੱਗੀ ਹੋਈ ਸੀ ਵਕਾਰਾਂ ਦੀ, ਜਿਹੜੀ ਕੋਡੇ ਰਾਕਸ਼ਸ ਦੇ ਅੰਦਰ ਅੱਗ ਸੀ, ਸਤਿਗੁਰੂ ਨਾਨਕ ਦੇਵ ਜੀ ਨੇ ਮੇਰ ਦ੍ਰਿਸ਼ਟੀ ਕਰਕੇ ਜਦੋਂ ਨਾਮ ਦਾ ਛਿੱਟਾ ਮਾਰਿਆ ਕੋਡੇ ਰਾਕਸ਼ਸ ਦੀ ਅੰਦਰ ਦੀ ਅੱਗ ਬੁੱਝ ਗਈ। ਕਿਉਂਕਿ ਸਤਨਾਮ ਸ਼੍ਰੀ ਕੋਡੇ ਰਾਕਸ਼ਸ ਦਾ ਹਿਰਦਾ ਸ਼ਾਂਤ ਹੋ ਗਿਆ, ਕੋਡੇ ਰਾਕਸ਼ਸ ਦੇ ਅੰਦਰ ਠੰਡ ਵਰਤ ਗਈ। ਜਦੋਂ ਕੋਡੇ ਰਾਕਸ਼ਸ ਦੇ ਨੇਤਰਾਂ ਨੇ ਮਿਹਰ ਭਰੇ ਦ੍ਰਿਸ਼ਟੀ ਵਾਲੇ ਨੂਰ ਦੇ ਦੀਦਾਰ ਕੀਤੇ, ਅੰਦਰ ਠੰਡਾ ਹੋ ਗਿਆ। ਹੁਣ ਮੈਂ ਸੱਚ ਆਖਾਂ, ਇਤਨਾ ਠੰਡਾ ਹੋ ਗਿਆ ਕੋਡੇ ਰਾਕਸ਼ਸ ਦਾ ਹਿਰਦਾ, ਜਿਹੜੀ ਬੰਦੇ ਖਾਣ ਦੀ ਲਾਲਸਾ ਸੀ ਖਤਮ ਹੋ ਗਈ। ਕੋਡੇ ਰਾਕਸ਼ਸ ਦਾ ਹਿਰਦਾ ਇੰਨਾ ਠੰਡਾ ਹੋ ਗਿਆ ਕਿ ਬਾਹਰ ਜਿਹੜਾ ਕੜਾਹਾ ਤਪ ਰਿਹਾ ਸੀ ਉਸਦੇ ਹੇਠਾਂ ਅੱਗ ਬਾਲਣ ਤੋਂ ਹੀ ਅਸਮਰੱਥ ਹੋ ਗਿਆ ਤੇ ਅੱਗ ਆਪਣੇ ਆਪ ਬੁੱਝ ਗਈ। ਜੋ ਸਤਨਾਮ ਸ਼੍ਰੀ ਇਹ ਸੱਚ ਜਦੋਂ ਕਿਸੇ ਦੀ ਅੰਦਰ ਦੀ ਅੱਗ ਬੁੱਝ ਜਾਏ ਤੇ ਬਾਹਰ ਦੀ ਤਾਂ ਬੁੱਝੀ ਬੁੱਝੀ ਸਮਝੋ। ਜੇ ਅੰਦਰ ਅੱਗ ਲੱਗੀ ਹੋਵੇ ਬਾਹਰ ਬੇਸ਼ੱਕ ਕੋਈ ਅੱਗ ਨੂੰ ਪਾਣੀ ਨਾਲ ਬੁਝਾਈ ਜਾਵੇ ਉਹ ਫੇਰ ਜ਼ਰੂਰ ਭੜਕ ਉੱਠੇਗੀ, ਪਰ ਜੇ ਅੰਦਰ ਸ਼ਾਂਤ ਹੋ ਜਾਵੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਬੰਦੇ ਨੂੰ ਅੱਗ ਲੱਗੀ ਹੋਵੇ ਉਹ ਭੱਜਦਾ ਹੈ ਦੌੜਦਾ ਹੈ ਆਵਾਜ਼ਾਂ ਮਾਰਦਾ ਬਚਾਓ ਬਚਾਓ ਬਚਾਓ, ਕਿਉਂ? ਇਸ ਕਰਕੇ ਕਹਿੰਦਾ ਕਿ ਉਹ ਆਪਣੀ ਲੱਗੀ ਹੋਈ ਅੱਗ ਨੂੰ ਆਪ ਨਹੀਂ ਬੁਝਾ ਸਕਦਾ, ਪਰ ਜਦੋਂ ਆਵਾਜ਼ਾਂ ਮਾਰ ਰਿਹਾ ਹੋਵੇ, ਜਿਸ ਨੂੰ ਆਵਾਜ਼ਾਂ ਮਾਰ ਰਿਹਾ ਹੋਵੇ ਅੱਗੋਂ ਉਸ ਨੂੰ ਵੀ ਲੱਗੀ ਹੋਵੇ, ਫਿਰ ਕੌਣ ਬਚਾਏਗਾ? ਜਿਹਨੂੰ ਆਪ ਅੱਗ ਲੱਗੀ ਹੋਈ ਹੈ ਦੂਸਰੀ ਅੱਗ ਲੱਗੀ ਹੋਈ ਨੂੰ ਕਿਵੇਂ ਬਚਾ ਸਕਦਾ? ਸਤਿਗੁਰ ਕਹਿੰਦੇ ਨੇ ਮੈਂ ਵੇਖਿਆ ਸਾਰੇ ਸੰਸਾਰ ਨੂੰ, ਸਾਰਾ ਸੰਸਾਰ ਜਲ ਰਿਹਾ ਜਦ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਕਹਿੰਦੇ ਨੇ ਮੈਂ ਵੇਖਿਆ ਸਾਰਾ ਸੰਸਾਰ ਜਲਦਾ ਵੇਖਿਆ, ਸਾਰੇ ਸੰਸਾਰ ਦੇ ਅੰਦਰ ਹਿਰਦਿਆਂ ਵਿੱਚ ਅੱਗ ਲੱਗੀ ਹੋਈ ਹੈ, ਭਾਂਬੜ ਮੱਚੇ ਹੋਏ ਨੇ, ਤੇ ਫਿਰ ਜਲ ਰਹੇ ਸੰਸਾਰ ਨੂੰ ਕੌਣ ਬਚਾ ਸਕਦਾ ਜਿਸ ਨੂੰ ਆਪ ਨਾ ਅੱਗ ਲੱਗੇ? ਜੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਕੌਣ ਹੈ? ਸਾਹਿਬ ਕਹਿੰਦੇ ਕਲ ਤਾਤੀ ਠਾਂਡਾ ਹਰ ਨਾਉ, ਕਲ ਤਾਤੀ ਠਾਂਡਾ ਹਰ ਨਾਉ, ਇੱਕੋ ਨਾਮ ਹੈ ਪਰਮੇਸ਼ਰ ਦਾ ਜਿਹੜਾ ਬਲਦੀ ਹੋਈ ਅੱਗ ਤੇ ਨਾਮ ਜਲ ਹੋ ਕੇ ਸ਼ਾਂਤੀ ਕਰਦਾ ਹੈ। ਗੁਰਸੀਤਲ ਨਾਮ ਦਿਓ, ਜਦੋਂ ਨਾਮ ਦੀ ਬਖਸ਼ਿਸ਼ ਹੋ ਜਾਏ ਹਿਰਦੇ ਸ਼ਾਂਤ ਹੁੰਦੇ ਨੇ। ਉਹ ਜਿਹਨਾਂ ਦੇ ਅੰਦਰ ਨਾਮ ਵਸਿਆ ਹੋਇਆ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਉਹਨਾਂ ਦੇ ਨੈਣਾਂ ਦੇ ਉੱਪਰ ਵੀ ਫਿਰ ਨਾਮ ਦੀ ਵਰਖਾ ਮੇਰ ਦੀ, ਤੇ ਉਹਨਾਂ ਦੇ ਨੂਰ ਤੇ ਵੀ ਨਾਮ ਦਾ ਪ੍ਰਕਾਸ਼ ਹੈ, ਤੇ ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਨੇ ਤੇ ਉਹਨਾਂ ਦੇ ਅੰਦਰ ਦੀ ਅੱਗ ਬੁੱਝ ਜਾਂਦੀ। ਜੋ ਸਤਿਨਾਮ ਸ੍ਰੀ ਸਾਈ ਉਸ ਸ਼ਬਦ ਵਿੱਚ ਕਹਿ ਰਹੇ ਨੇ ਕਿ
ਸਤਿਗੁਰ ਦਰਸ਼ਨ ਅਗਨ
ਕਿਸੇ ਨੂੰ ਕੰਡਾ ਚੁੱਭ ਜਾਏ ਉਹ ਪੈਰ ਚੋਂ ਨਾ ਕੱਢੇ, ਤੁਰਦਾ ਹੈ ਅੰਦਰ ਪੀਕ ਪੈ ਜਾਏਗੀ, ਪਸ ਪੈ ਜਾਏਗੀ, ਉਹ ਅੰਧ ਗਲ ਜਾਏਗਾ, ਮਾਸ ਗਲ ਜਾਏਗਾ, ਪੀੜਾ ਹੋਏਗੀ। ਤੇ ਵੈਦ ਕੀ ਕਰਦੇ ਨੇ? ਡਾਕਟਰ ਉਸ ਅੰਗ ਦਾ ਆਪਰੇਸ਼ਨ ਕਰਕੇ ਕੰਡਾ ਬਾਹਰ ਕੱਢ ਦਿੰਦੇ ਨੇ, ਫਿਰ ਗੰਦਗੀ ਬਾਹਰ ਕੱਢ ਦਿੰਦੇ ਨੇ, ਫਿਰ ਮਲਮ ਲਗਾ ਦਿੰਦੇ ਨੇ। ਹੁਣ ਸੱਚ ਇਹ, ਹੁਣ ਕੰਡਾ ਅੰਦਰ ਨਹੀਂ, ਹੁਣ ਜ਼ਹਿਰ ਨਹੀਂ ਪਏਗੀ, ਹੁਣ ਅੰਦਰ ਕੰਡਾ ਨਹੀਂ, ਹੁਣ ਪੀੜਾ ਨਹੀਂ, ਹੁਣ ਅੰਦਰ ਕੰਡਾ ਨਹੀਂ, ਅੰਗ ਗਲਣੋਂ ਬਚ ਗਿਆ, ਠੀਕ ਹੈ ਨਾ? ਤੇ ਜੇ ਅੰਦਰ ਹੋਮੇ ਦਾ ਕੰਡਾ ਹੋਵੇ ਅਸੀਂ ਨਾ ਕੱਢੀਏ, ਜਿਵੇਂ ਜਿਵੇਂ ਜੀਵਨ ਬਿਤਾਉਂਦੇ ਜਾਵਾਂਗੇ ਹਿਰਦਾ ਗਲ ਜਾਏਗਾ, ਉਸ ਕੰਡੇ ਕਰਕੇ ਬਦਬੂ ਆਏਗੀ। ਤਾਈਓ ਮੈਂ ਵੇਖਿਆ ਹੰਕਾਰੀਆਂ ਕੋਲੋਂ ਬਦਬੂ ਆਉਂਦੀ ਜੇ, ਕਿਉਂਕਿ ਉਹਨਾਂ ਦੇ ਅੰਦਰ ਨਾਮ ਨਹੀਂ ਹੁੰਦਾ, ਜਿੱਥੇ ਹੰਕਾਰ ਹੋਵੇ ਉੱਥੇ ਨਾਮ ਨਹੀਂ ਹੁੰਦਾ। जिथे नाम नहीं। साहिब कहने बिरथा नाम बिना तन अंध मुख आवत तां कै दुर्गंध। उन्हां दे मुंह चों बदबू आउंदी है फिर दा गल जाएगा ते सतगुर की करदे ने ज्ञान दा ऑपरेशन करके ज्ञान दे ऑपरेशन द्वारा हमें दे कंडे नूं कढ के फिर नाम दी मलम लगा दिंदे। हुण अहंकार दा कंडा नहीं रहा हुण नाम बस गया। ते सतगुरु जी दी बाणी तुसीं नित पढ़दे हो रात नूं पढ़दे हो ना सतगुरु जी की कहंदे ने
साकत हर रस साध ना जानिया साकत हर रस साध ना जानिया
निश्चय नाल कह सकदा जदों कोई बच्चा जदों अपनी मां दी उंगल फड़ लवे ते मां दी उंगल फड़ के तुरे ये सच है वो बच्चा डोलदा नहीं उसनूं यकीन होंदा है कि मेरी मां है। मां की जे मैं विचारधारा करा एक गल सामने आती है दाई दे कोल चंगे तो चंगे साधन हो सकते ने पालन के दाई सियाने भी हो सकती है मां दे नालों चंगे साधन वरत सकती है। ठीक है बच्चे नूं पालदी भी होगी फिर मां वर्गा प्यार नहीं दे सकती जब सतना जो मां का प्यार है ना हो सकता है ਸਾਧਨ ਉਸਦੇ ਕੁਝ ਚੰਗੇ ਹੋਣ, ਪਰ ਇਤਨੇ ਸਾਧਨ ਹੋਣ ਦੇ ਬਾਵਜੂਦ ਵੀ ਮਾਂ ਵਰਗਾ ਪਿਆਰ ਨਹੀਂ ਦੇ ਸਕਦੀ। ਸੰਸਾਰ ਦੇ ਵਿੱਚ ਮਨੁੱਖਾਂ ਨੇ ਬੜੇ ਆਸਰੇ ਬਣਾਏ ਹੋਣਗੇ, ਹੋ ਸਕਦਾ ਬੜੇ ਬੜੇ ਚੰਗੇ ਟਿਕਾਣੇ ਬਣਾਏ ਹੋਣਗੇ, ਹੋ ਸਕਦਾ ਮਨੁੱਖ ਦੀ ਸੋਚ ਅਨੁਸਾਰ ਚੰਗੇ ਚੰਗੇ ਆਸਰੇ ਹੋਣਗੇ ਆਪਣੇ ਮਨ ਨੂੰ ਡੋਲਣ ਤੋਂ ਬਚਾਉਣ ਵਾਸਤੇ। ਕਈ ਤਰ੍ਹਾਂ ਦੇ ਇਸਨੇ ਮਨੋਰੰਜਨ ਦੇ ਸਾਧਨ ਬਣਾਏ ਹੋਣਗੇ, ਪਰ ਮੈਂ ਸੱਚ ਆਖਦਾ ਸਤਿਗੁਰੂ ਜੀ ਦੇ ਸੰਗ ਤੋਂ ਬਿਨਾਂ ਕੋਈ ਆਸਰਾ ਨਹੀਂ। ਡੋਲੇ ਹੋਏ ਮਨ ਨੂੰ ਸਤਿਗੁਰੂ ਦੇ ਸੰਗ ਤੋਂ ਬਿਨਾਂ ਕੋਈ ਸਥਿਰ ਨਹੀਂ ਕਰ ਸਕਦਾ। ਫਿਰ ਤਾਂ ਗੱਲ ਸਮਝ ਆ ਗਈ, ਸਾਡੀ ਮਾਤਾ ਵੀ ਇਹੋ ਹੀ ਹੈ ਅਤੇ ਸਾਡਾ ਪਿਤਾ ਵੀ ਇਹੋ ਹੀ, ਸਿਰਫ ਸਤਨਾਮ ਸ਼੍ਰੀ। ਦੇਗਾਂ ਵਿੱਚ ਉਬਲਦੇ ਪਏ ਨੇ, ਆ ਰਹੇ ਨਾਲ ਤੰਚਰ ਆ ਰਹੇ ਨੇ, ਖੋਪਰਿਆਂ ਖੁਰਪਿਆਂ ਦੇ ਨਾਲ ਖੋਪਰੀਆਂ ਉੱਤ ਰਹੀਆਂ ਨੇ, ਡੋਲਦੇ ਨਹੀਂ ਉਹ, ਜਾਣਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਕਰਦੇ ਕੀ ਪਏ ਨੇ, ਇਹ ਉਬਲਦੀਆਂ ਦੇਗਾਂ ਵਿੱਚ ਉਬਲਦੇ ਉਬਲਦੇ ਕੀ ਬੋਲ ਰਹੇ ਨੇ, ਆਰਿਆਂ ਦੇ ਨਾਲ ਚੀਰੇ ਜਾ ਰਹੇ ਨੇ। ਤੋ ਦੋ ਧੜ ਹੋ ਗਏ ਤੇ ਦੋਨੋਂ ਧੜ ਹੀ ਬੋਲੇ ਜਾਂਦੇ ਨੇ, ਜੋ ਸਤਨਾਮ ਸ਼੍ਰੀ ਵਾਹਿ ਕੀ ਬੋਲ ਰਹੇ ਨੇ, ਕੀ ਕਹਿੰਦੇ
ਅੰਬੀਰਤ ਬਾਣੀ ਗੁਰ
ਚੋਕੜੀ ਮਾਰ ਬੈਠੇ, ਪਤੀ ਤਵੀ ਤੇ ਬੈਠੇ ਚੋਕੜੀ ਮਾਰ ਬੈਠੇ ਤੇ ਉੱਥੇ ਪਤਾ ਕੀ ਬੋਲਦੇ, ਉੱਥੇ ਵੀ ਅੰਮ੍ਰਿਤ ਬਾਣੀ ਬੋਲੀ ਜਾ ਰਹੀ, ਕੀ ਕਹਿੰਦੇ ਪਾਣੀ ਦਾ ਪ੍ਰੇਮ ਹੁੰਦਾ, ਕਹਿੰਦੇ ਦੁੱਧ ਤੇ ਪਾਣੀ ਦਾ ਬੜਾ ਪ੍ਰੇਮ ਹੈ, ਕਹਿੰਦੇ ਦੁੱਧ ਨੂੰ ਅੱਗ ਤੇ ਰੱਖੋ ਪਾਣੀ ਭਾਫ਼ ਬਣ ਕੇ ਉੱਡ ਜਾਂਦਾ, ਅੱਗ ਤੇ ਰੱਖੀ ਰੱਖੋ ਹੋਰ ਪਾਣੀ ਉੱਡਦਾ, ਆਪਣੇ ਆਪ ਦੀ ਕੁਰਬਾਨੀ ਦੇ ਜਾਂਦਾ ਤੇ ਦੁੱਧ ਨੂੰ ਹੋਰ ਗਾੜਾ ਕਰ ਜਾਂਦਾ। ਜੋ ਸਤਨਾਮ ਸ਼੍ਰੀ ਰੇ ਮਾਂ ਹਰਸ਼ ਐਸੀ ਪ੍ਰੀਤ ਕਰ ਜੈਸੀ ਜਲ ਦੁੱਧ ਮੇਹ, ਤੱਤੀ ਤਵੀ ਤੇ ਬੈਠੇ ਵੀ ਨਾਮ ਨੂੰ ਗਾੜਾ ਕਰੀ ਜਾ ਰਹੇ ਨੇ। ਤੂੰ ਸਤਨਾਮ ਸ਼੍ਰੀ ਵਾਹਿ ਆਪਣੇ ਆਪ ਦੀ ਕੁਰਬਾਨੀ ਦੇ ਕੇ
ਨਾਮ ਨੂੰ ਗਾੜਾ ਕਰੀ ਜਾਂਦੇ ਨੇ, ਨਾਮ ਦੇ ਰੰਗ ਨੂੰ ਹੋਰ ਗਾੜਾ ਕਰੀ ਜਾਂਦੇ ਨੇ। ਬੋਲਦੇ ਕੀ ਪਏ ਨੇ,
ਤੇਰਾ ਕੀ
ਤੇ ਨਾਲ ਬਾਣੀ ਵੀ ਬੋਲੀ ਜਾਂਦੀ। ਜਥੇਦਾਰ ਜੀ ਆਏ, ਉਹਨਾਂ ਨੇ ਕਿਹਾ ਭਾਈ ਸਾਹਿਬ, ਭਾਈ ਕਨ੍ਹਈਆ, ਇਹ ਕੀ ਕਰ ਰਹੇ ਹੋ? ਮੁੱਖੋਂ ਤਾਂ ਤੁਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹੀ ਜਾਂਦੇ ਹੋ, ਪਰ ਜਿਹਨਾਂ ਨੂੰ ਅਸੀਂ ਜ਼ਖਮੀ ਕਰਦੇ ਹਾਂ ਉਹਨਾਂ ਤੁਸੀਂ ਪਾਣੀ ਪਿਲਾਈ ਜਾਂਦੇ। ਕਹਿਣ ਲੱਗੇ, ਸਿੱਖਾਂ ਨੇ ਮੈਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਪਾਣੀ ਪਿਲਾ ਰਹੇ ਹੋ। ਭਾਈ ਸਾਹਿਬ ਬੋਲੇ, ਸਿੱਖ ਝੂਠ ਨਹੀਂ ਬੋਲਦੇ, ਸਤਿਗੁਰੂ ਦੇ ਸਿੱਖ ਕਦੇ ਝੂਠੇ ਨਹੀਂ ਹੁੰਦੇ, ਸਿੱਖ ਸੱਚੇ ਨੇ। ਸਿੱਖ ਭੱਲੇ ਗੁਰੂ ਦਾ ਝੂਠ ਬੋਲ ਸਕਦਾ? ਨਹੀਂ, ਸਤਿਗੁਰੂ ਜੀ ਦਾ ਸਿੱਖ ਕਦੇ ਝੂਠ ਨਹੀਂ ਬੋਲ ਸਕਦਾ। ਸਿੱਖ ਝੂਠ ਨਹੀਂ ਬੋਲਦਾ, ਸਿੱਖ ਸੱਚੇ ਨੇ। ਪਰ ਜਥੇਦਾਰ ਜੀ, ਥੋੜ੍ਹਾ ਜਿਹਾ ਮੇਰੇ ਉਰੇ ਆਓ, ਮੇਰੀਆਂ ਅੱਖਾਂ ਵਿੱਚ ਵੇਖੋ, ਅੱਖਾਂ ਮਿਲਾ ਕੇ। ਮੈਨੂੰ ਨਹੀਂ ਸਮਝ ਆ ਰਹੀ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਜਥੇਦਾਰ ਜੀ, ਮੈਨੂੰ ਨਹੀਂ ਸਮਝ ਆ ਰਹੀ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਜਥੇਦਾਰ ਜੀ ਭਾਈ ਕਨ੍ਹਈਆ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਲੈ ਗਏ। ਸਾਹਿਬਾਂ ਨੇ ਪੁੱਛਿਆ, ਭਾਈ ਸਾਹਿਬ, ਇਹ ਜਥੇਦਾਰ ਜੀ ਕੀ ਕਹਿੰਦੇ ਨੇ? ਸਾਹਿਬ ਜੀ, ਤੁਹਾਡਾ ਜਥੇਦਾਰ ਹੋਵੇ ਭਲਾ ਝੂਠ ਬੋਲ ਸਕਦਾ? ਗੁਰੂ ਗੋਬਿੰਦ ਸਿੰਘ ਜੀ ਦਾ ਜਥੇਦਾਰ ਭਲਾ ਝੂਠ ਬੋਲੇਗਾ? ਜੇ ਅਗਰ ਕੋਈ ਜਥੇਦਾਰ ਝੂਠ ਬੋਲਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਥੇਦਾਰ ਨਹੀਂ ਹੋ ਸਕਦਾ। ਗੁਰੂ ਸਤਨਾਮ ਸ਼੍ਰੀ ਕਿ ਗੁਰੂ ਦਾ ਜਥੇਦਾਰ ਝੂਠ ਬੋਲੇਗਾ? ਨਹੀਂ ਬੋਲ ਸਕਦਾ। ਸਤਿਗੁਰੂ ਜੀ ਦਾ ਜਥੇਦਾਰ ਬਿਲਕੁਲ ਸੱਚ ਬੋਲਦਾ। ਜੇ ਇਹ ਜਥੇਦਾਰ ਸੱਚ ਬੋਲਦੇ ਨੇ, ਤੁਹਾਡੇ ਸਿੱਖ ਸੱਚ ਬੋਲਦੇ ਨੇ, ਸੱਚੇ ਪਾਤਸ਼ਾਹ, ਆ ਮੇਰੀਆਂ ਅੱਖਾਂ ਵੱਲ ਵੇਖੋ ਮੈਨੂੰ ਕੀ ਹੋ ਗਿਆ। ਸਤਿਗੁਰੂ ਜੀ, ਮੇਰੀਆਂ ਅੱਖਾਂ ਵੱਲ ਵੇਖੋ ਕੀ ਹੋ ਗਿਆ। ਭਾਈ ਕਨ੍ਹਈਆ, ਤੇਰੀਆਂ ਅੱਖਾਂ ਨੂੰ ਕੀ ਹੋ ਗਿਆ, ਤੂੰ ਆਪ ਦੱਸ ਦੇ। ਭਾਈ ਕਨ੍ਹਈਆ ਬੋਲੇ, ਸਤਿਗੁਰੂ ਜੀ, ਮੇਰੀਆਂ ਅੱਖਾਂ ਨੂੰ ਇਹ ਹੋ ਗਿਆ, ਮੈਂ ਜਿੱਧਰ ਵੇਖਦਾ ਉਧਰ ਤੂੰ ਹੀ ਤੂੰ ਨਜ਼ਰ ਆਉਂਦਾ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਅੱਜ ਸਤਨਾਮ ਸ਼੍ਰੀ ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ। ਗੱਲ ਨਾਲ ਲਗਾ ਲਿਆ, ਪਤਾ ਗੁਰਸਿੱਖੀ ਬੋਲਦੇ ਨੇ, ਤੁਸੀਂ ਸਾਰੇ ਬੋਲੋ। ਉਹ ਡੋਲਦੇ ਨਹੀਂ, ਸਤਿਗੁਰ ਸੰਗ ਨਾਹੀਂ ਮਨ ਡੋਲੇ। ਗੁਰਸਿੱਖੀ ਬੋਲਦੇ ਨੇ, ਜਦੋਂ ਬਾਣੀ ਬੋਲਦੇ ਨੇ, ਬਾਣੀ ਬੋਲਦੇ ਬੋਲਦੇ ਕੀ ਬੋਲਦੇ ਨੇ? ਤੁਸੀਂ ਨਿੱਤ ਬੋਲਦੇ ਹੋ, ਸਾਰੇ ਬੋਲਣਾ
ਨਾਨਕ ਨਾਮ ਚੜ੍ਹਦੀ ਤੇਰੇ ਪਾਣੇ
सरबत का भला तेरे पाने सरबत का भला संत प्रसाद जप हरि नाम जप हरि नाम
वाहिगुरु
वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु
पास गया। हकीम ने कह दिता तेरी बीमारी का कोई इलाज नहीं, तू वध तो वध 10 दिन चलेगा, 10 दिन बाद तेरी मौत हो जाएगी। वो निराश हो गया, जिसनु पता चल जाए मैं मर जाऊंगा निराश हो जाएगा और घरों बाहर निकलिया। अगे कनी आवाज पई, सतगुरु जी की बाणी सुनी, सतसंग विच बैठन लग्या। जिवें जिवें कनी गुरु शब्द दा गुरु शब्द गुरबाणी दा रस कन्ना विच पैंदा गया, उसका रोग दूर होंदा गया। हकीमा ने सोचा ओ हकीम जिसने उस बीमारी बारे क्या सी इसका कोई इलाज नहीं, उसने हकीमा दे इकट्ठ विच कहा मैं एक बीमारी वेखी उसका कोई इलाज नहीं, आओ आपा उस बीमारी की चर्चा कर लीए। एक होर हकीम बोलिया, जिस बंदे की तू गल कर रहे हैं वो बंदा तो ठीक हो गया। हकीम बोलिया, कि दवाई नाल? कहिंदे उस बंदे नूं बुला लैने। वो बंदा बुलाया गया, हकीमां दे कठ विच पुछया, तू कि दवाई ली? वो बंदा बोलिया, मैं सतगुरां जी की बाणी सुनी, जिवें जिवें बाणी सतगुरु जी शब्द मेरे कन्नी पैंदे गए, मैं तिवें तिवें रोग तो मुक्त हुंदा गया, आज मैं बिल्कुल रोग तो मुक्त हो गया। हकीम बोलिया, मैं नहीं मंदा। ये किवें हो सकता कन्नी शब्द पै जाए तो रोग चला जाए? हकीम बोलिया, मैं बिल्कुल नहीं मन सकता कि कन्नी शब्द पवे, कन्नी कोई शब्द की आवाज आवे तो बिना दवाई तो रोग चला जाए, ये हो नहीं सकता। जो बार बार हकीम ने आख्या हो नहीं सकता, और गुरमुख कवे हो सकता, हकीम कवे नहीं हो सकता, और गुरमुख बोलिया, मूर्खा तेनू नहीं पता कि गुरबाणी की समर्थ है। जो हकीम ने कहा, इसने मैं मूर्ख कह दिता, मूर्ख सुनन की देर सी, हकीम लालो लाल हो गया। हकीम गुस्से विच आ गया, हकीम गुस्से विच भड़किया, और गुरमुख बोलिया, हकीमा दे कठ विच इस हकीम की नबज पढ़ के वेखो, इसनों की रोग हो गया? जो सतनाम श्री वाहिगुरु, इसनों पढ़ के दी नबज वेखो, इसनों की रोग हो गया? आख्या, जे अगर एक माड़ा शब्द सुन के तू रोगी हो सकता है, तो चंगा शब्द सुन के रोग तो कोई मुक्त नहीं हो सकता। जब सतनाम श्री वाहिगुरु, उसने एक तोता रखा हुआ सी पिंजरे विच, बंद रहिंदा सी, तोते नूं पढ़ाया होया सी, कोई घर दरवाजा खड़कावे अंदर आवड़े कि तू बोल पई मालक घर नहीं। वो तोता इसे तरह करिया करे, जदों कोई दरवाजे ते आके खड़े ते तोता बोल पिया करे मालक घर नहीं, लोकी चले जाया करन। एक दिन महात्मा आए ते महात्मा उच्ची उच्ची बोले, जिहड़ा सच बोलेगा वह मुक्त हो जाता है, जिहड़ा सच बोलता है वह बंधना तोड़ पैंदा है, जिहड़ा सच बोलता है वह आजाद हो जाता है। तोते ने शब्द सुन ले, अज तोते ने सोचा महात्मा दे बोल, जो तोता नित बोलता सी मालिक घर नहीं, अज कोई आ गया ते क्या मालिक घर ही बैठा है? जो सतनाम श्री वाहिगुरु, मालिक घर बैठा है। जो मालिक बाहर आया, उसने क्या तोते ने अजे किवें कह दिता मालिक घर नहीं कहना सी, ये कह दिता मालिक घर बैठा है। उसने क्या ऐसे तोते नूं घर रखण दा कोई लाभ नहीं, उसने पिंजरा खोलिया, ऐसे तोते नूं मैं घर नहीं रखना, ऐसे तोते नूं मैं घर नहीं रखना। उन्हें पिंजरा खोल के तोते नूं बाहर उड़ा दिता, और तोता बाहर जाके बोलिया, जे मैनूं पहलों पता होंदा सच दे नाल पिंजरा खुल सकदा, मैं पहले ही सच बोल देंदा। जो सतनाम श्री, मैं पहले ही सच बोल के आजाद हो जाता, जे मैनूं पहला पता होंदा तो मैं बंधना तो पहला छुटकारा पा लैंदा। जब सतनाम श्री की कहिंदे ने,
संत प्रसाद बंधन ते छूटे, बंधन ते छूटे, बंधन ते छूटे, संत प्रसाद
वाहिगुरु 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 वाहिगुरु।
संत कृपा
संगत किवें मिले किवें मिले Oh. ਕੀਤੀ
ਕੀ ਕਿਰਪਾ ਕੀਤੀ
ਸਾਧ ਸੰਗ ਨਾਨਕ ਨਾਮ ਲੈ ਸਾਧ ਸੰਗ ਵਾਹਿਗੁਰੂ ਵਾਹਿਗੁਰੂ ਸਾਧ ਸੰਗ ਵਾਹਿਗੁਰੂ ਵਾਹਿਗੁਰੂ
ਸਮੁੰਦਰ ਚੁੱਕਦੀਆਂ ਨੇ ਪਹਾੜਾਂ ਨਾਲ ਟਕਰਾ ਕੇ ਮੀਂਹ ਪੈਂਦਾ ਕਣੀਆਂ ਪੈਂਦੀਆਂ ਨੇ ਜੇ ਇੱਕ ਕਣੀ ਇਕੱਲੀ ਇਹ ਕਵੇ ਮੈਂ ਇਕੱਲੇ ਹੀ ਮੁੜ ਕੇ ਸਮੁੰਦਰ ਵਿੱਚ ਪਹੁੰਚ ਜਾਵਾਂ ਨਹੀਂ ਪਹੁੰਚ ਸਕਦੀ ਜਦੋਂ ਸਤਨਾਮ ਸ਼੍ਰੀ ਚਾਹੇ ਉਹ ਕਣੀ ਕਿੰਨੀ ਯਤਨ ਕਰੇ ਉਹ ਇਕੱਲੀ ਕਣੀ ਸਮੁੰਦਰ ਵਿੱਚ ਨਹੀਂ ਪਹੁੰਚ ਸਕਦੀ ਜੇ ਸੱਚਮੁੱਚ ਇਸ ਕਣੀ ਨੇ ਸਮੁੰਦਰ ਵਿੱਚ ਪਹੁੰਚਣਾ ਤਾਂ ਕਈ ਕਣੀਆਂ ਦਾ ਸੰਗ ਕਰੇ ਜੋ ਕਣੀਆਂ ਸਾਰੀਆਂ ਹੀ ਸਮੁੰਦਰ ਵੱਲ ਜਾਣਾ ਚਾਹੁੰਦੀਆਂ ਨੇ ਇਤਨੀਆਂ ਇਕੱਠੀਆਂ ਹੋ ਜਾਣ ਉਹ ਨਦੀਆਂ ਦਾ ਰੂਪ ਬਣ ਜਾਣ ਦਰਿਆਵਾਂ ਦਾ ਰੂਪ ਬਣ ਜਾਣ ਉਹਨਾਂ ਦੇ ਵਹਿਣ ਤੁਰ ਪੈਣ ਅਤੇ ਫਿਰ ਉਹ ਸਮੁੰਦਰ ਵੱਲ ਜਾ ਸਕਦੀਆਂ ਨੇ ਇਹ ਕਣ ਮਾਤਰ ਡਿੱਗਿਆ ਹੋਇਆ ਜੀ ਜੇ ਕਵੇ ਮੈਂ ਇਕੱਲਾ ਇਕੱਲਾ ਲੁੱਕ ਲੁੱਕ ਕੇ ਜੰਗਲਾਂ ਵਿੱਚ ਲੁੱਕ ਲੁੱਕ ਕੇ ਜਾਂ ਗੁਫਾਵਾਂ ਵਿੱਚ ਲੁੱਕ ਲੁੱਕ ਕੇ ਇਕੱਲਾ ਹੀ ਪਰਮਾਤਮਾ ਕੋਲ ਪਹੁੰਚ ਜਾਵਾਂ ਨਾਮੁਮਕਿਨ ਹੈ ਜੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਨੂੰ ਉਹਨਾਂ ਕਣ ਮਾਤਰ ਜੀਵਾਂ ਦਾ ਸੰਗ ਕਰਨਾ ਪਏਗਾ ਉਹਨਾਂ ਵਿੱਚ ਬੈਠ ਕੇ ਕਣ ਮਾਤਰ ਜੀਵਾਂ ਦਾ ਸੰਗ ਕਰਦੇ ਹੋਏ ਉਹਨਾਂ ਵਿੱਚ ਬੈਠ ਕੇ ਨਿਰੰਕਾਰ ਦਾ ਨਾਮ ਜਪਣਾ ਹੋਏਗਾ ਅਤੇ ਫਿਰ ਹੀ ਸੌ ਸਾਗਰ ਸਮੁੰਦਰ ਵਿੱਚ ਪਹੁੰਚ ਸਕਦੇ ਨੇ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਸਾਧ ਸੰਗਤ ਲੋੜ ਹੈ ਨਾਮ ਜਪਣ ਵਾਸਤੇ ਕੀ ਕਹਿੰਦੇ ਨੇ
ਸਾਧ ਸੰਗ ਨਾਨਕ ਨਾਮ ਲੈ
ਨਾਨਕ ਨਾਮ ਲੈ ਸਤਸੰਗ ਦੀ ਕੀ ਵਿਸ਼ੇਸ਼ਤਾ ਹੈ
ਉਥੇ ਅੰਮ੍ਰਿਤ
चुकिया हार कर
चरण हमें चल
सुखिया